ਹਮਾਸ ਮੁਤਾਬਕ ਪਾਕਿਸਤਾਨ ਇਸਰਾਈਲ ਤੋਂ ਛੁੱਟੇ 15 ਫਲਸਤੀਨੀ ਕੈਦੀਆਂ ਨੂੰ ਕਬੂਲਣ ਲਈ ਤਿਆਰ ਹੈ। ਪਾਕਿਸਤਾਨ ਦੇ ਸਰਕਾਰੀ ਜ਼ਰੀਏ ਚੁੱਪ। ਇਮਰਾਨ ਖਾਨ ਦਾ ਸਿੱਧਾ ਫੌਜ ਮੁਖੀ ਨੂੰ ਖਤ, 6 ਮਾਮਲੇ ਚੁੱਕ ਦਿੱਤੇ। ਪੀਕਾ ਐਕਟ ਦੇ ਵਿੱਚ ਪੱਤਰਕਾਰ ਬਿਲਾ ਵਜ੍ਹਾ ਇਤਜਾਜ ਕਰ ਰਹੇ ਨੇ। ਅਤਾ ਤਾਰੜ ਦਾ ਬਿਆਨ, ਇਸਲਾਮਾਬਾਦ ਹਾਈ ਕੋਰਟ 'ਚ ਸੂਬਿਆਂ ਤੋਂ 3 ਜੱਜਾਂ ਦੀ ਟ੍ਰਾਂਸਫਰ ਕਰਨ 'ਤੇ ਮੁਲਕ ਭਰ ਦੀਆਂ ਵਕੀਲ ਤਨਜ਼ੀਮਾਂ ਵੱਲੋਂ ਇਤਜਾਜ। ਸਪੀਕਰ ਨੈਸ਼ਨਲ ਅਸੈਂਬਲੀ ਵੱਲੋਂ ਸਾਰੇ ਪਾਰਲੀਮਾਨੀ ਮੈਂਬਰਾਂ ਦੀ ਤਨਖਾਹ ਦੇ ਵਿੱਚ ਲੱਖਾਂ ਦਾ ਵਾਅਦਾ ਕਰ ਦਿੱਤਾ ਗਿਆ ਅਤੇ ਪਾਕਿਸਤਾਨ ਤੋਂ ਬਾਹਰ ਜਾਣ ਵਾਲੇ ਮੁਸਾਫਰਾਂ ਦੇ ਸਮਾਨ 'ਚ ਡਰੱਗਜ਼ ਲੁਕਾ ਕੇ ਉਹਨਾਂ ਨੂੰ ਫਸਾਉਣ ਵਾਲੇ ਗਰੋਹ ਦੇ ਲੋਕ ਗ੍ਰਿਫਤਾਰ। ASBS ਪੰਜਾਬੀ ਹੈ। ਲਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਫਲਸਤੀਨੀ ਗਰੁੱਪ ਹਮਾਸ ਦੇ ਤਰਜਮਾਨ ਡਾਕਟਰ ਖਾਲਿਦ ਅਲਕਦੂਮੀ ਨੇ ਬਰਤਾਨਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਤਸਦੀਕ ਕੀਤੀ ਹੈ ਕਿ ਗਜ਼ਾ ਦੀ ਤਬਾਹਾਲੀ ਤੇ ਜੰਗਬੰਦੀ ਤੋਂ ਮਗਰੋਂ ਇਸਰਾਈਲ ਦੀ ਕੈਦ ਦੇ ਵਿੱਚੋਂ ਰਿਹਾਅ ਹੋਣ ਵਾਲੇ ਫਲਸਤੀਨੀ ਕੈਦੀਆਂ 'ਚੋਂ ਚੋਖਿਆਂ ਨੂੰ ਕਈ ਮੁਲਕ ਕਬੂਲ ਕਰਨ ਨੂੰ ਤਿਆਰ ਨੇ। ਇਨ੍ਹਾਂ 'ਚੋਂ 15 ਕੈਦੀਆਂ ਨੂੰ ਪਾਕਿਸਤਾਨ ਨੇ ਕਬੂਲ ਕਰਨ ਦੀ ਹਾਮੀ ਭਰੀ ਏ, ਪਰ ਇਹ ਰਿਹਾਅ ਹੋਣ ਤੋਂ ਮਗਰੋਂ ਫਲਸਤੀਨੀ ਕੈਦੀ ਕਦੋਂ ਪਾਕਿਸਤਾਨ ਆਉਣਗੇ, ਇਸ ਬਾਰੇ ਡਾਕਟਰ ਖਾਲਿਦ ਕੁਝ ਨਹੀਂ ਦੱਸਿਆ। ਇੱਧਰ ਪਾਕਿਸਤਾਨ ਦੇ ਸਰਕਾਰੀ ਜ਼ਰੀਏ ਫਾਰਨ ਆਫਿਸ, ਮਿਨਿਸਟਰੀ ਆਫ਼ ਇੰਟੀਰੀਅਰ ਤੇ ਮਿਨਿਸਟਰੀ ਆਫ਼ ਫਾਰਨ ਅਫੇਅਰ ਇਸ ਗੱਲ ਤੇ ਨਾ ਹਾਂ ਕਰ ਰਹੇ ਨੇ ਤੇ ਨਾ ਕੋਈ ਹੋਰ ਜਵਾਬ ਦੇ ਰਹੇ ਨੇ। ਫਲਸਤੀਨ ਤੇ ਇਸਰਾਈਲ ਦੇ ਆਪਸੀ ਜੰਗਬੰਦੀ ਸਮਝੌਤੇ, ਜਿਹਨੂੰ ਤੂਫਾਨੁਲ ਅਹਿਰਾਰ ਦਾ ਨਾਂ ਦਿੱਤਾ ਗਿਆ ਆ, ਉਹਦੇ ਤਹਿਤ ਰਿਹਾਅ ਹੋਣ ਵਾਲੇ ਇਹਨਾਂ ਫਲਸਤੀਨੀਆਂ ਨੂੰ ਮਿਸਰ, ਤੁਰਕੀ, ਇੰਡੋਨੇਸ਼ੀਆ, ਮਲਾਇਸ਼ੀਆ ਤੇ ਅਲਜਜ਼ਾਇਰ ਨੇ ਕਬੂਲਣ ਦਾ ਐਲਾਨ ਕੀਤਾ ਆ, ਜਦਕਿ ਤਿਊਨਸ ਨੇ ਇਹਨਾਂ ਕੈਦੀਆਂ ਨੂੰ ਕਬੂਲਣ ਤੋਂ ਉੱਕਾ ਹੀ ਨਾ ਕਰਤੀ ਏ। ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਪ੍ਰਧਾਨ ਇਮਰਾਨ ਖਾਨ ਜੋ ਕਿ ਜੇਲ੍ਹ 'ਚ ਕੈਦ ਨੇ, ਉਹਨਾਂ ਪਿਛਲੇ 10 ਦਿਨਾਂ 'ਚ ਇੱਕ ਹੋਰ ਖਤ ਲਿਖ ਦਿੱਤਾ ਆ। ਪਿਛਲਾ ਖਤ ਚੀਫ਼ ਜਸਟਿਸ ਆਫ਼ ਪਾਕਿਸਤਾਨ ਦੇ ਨਾਵੇਂ ਸੀਗਾ, ਜਦਕਿ ਇਸ ਵਾਰ ਉਹਨਾਂ ਨੇ ਖਤ ਸਿੱਧਾ ਪਾਕਿਸਤਾਨੀ ਫੌਜ ਮੁਖੀ ਨੂੰ ਲਿਖਤਾ ਆ। ਇਮਰਾਨ ਖਾਨ ਵੱਲੋਂ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਮ ਨੂੰ ਲਿਖੇ ਗਏ ਖਤ 'ਚ 6 ਨੁਕਤਿਆਂ ਜਾਂ ਗੱਲਾਂ ਵੱਲ ਤਵੱਜੋ ਦਵਾਈ ਗਈ ਏ। ਇਸ ਖਤ ਦੀ ਤਸਦੀਕ ਇਮਰਾਨ ਖਾਨ ਦੇ ਵਕੀਲ ਫੈਸਲ ਚੌਧਰੀ ਨੇ ਅਡਿਆਲਾ ਜੇਲ੍ਹ ਰਾਵਲਪਿੰਡੀ ਦੇ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਕੀਤੀ। ਫੈਸਲ ਚੌਧਰੀ ਮੁਜਬ ਖਤ ਦੇ ਵਿੱਚ ਮੁਲਕੀ ਮਾਮਲਿਆਂ ਦੇ ਉੱਤੇ ਲੋਕਾਂ ਦੀ ਫੌਜ ਦੇ ਨਾਲ ਵੱਧਦੀ ਹੋਈ ਦੂਰੀ ਤੇ ਨਫ਼ਰਤ ਵੱਲ ਇਸ਼ਾਰਾ ਕੀਤਾ ਗਿਆ ਆ। ਪਹਿਲੀ ਗੱਲ ਜੋ ਕੀਤੀ ਗਈ ਏ, ਉਹਦੇ 'ਚ ਆਖਿਆ ਗਿਆ ਕਿ 8 ਫਰਵਰੀ ਦੀਆਂ ਚੋਣਾਂ ਬਾਰੇ ਜਿਹਦੇ 'ਚ ਧਾਂਲੀ ਤੇ ਬੇਈਮਾਨੀ ਕਰਕੇ ਮੁਲਕੀ ਦੌਲਤ ਲੁੱਟਣ ਵਾਲਿਆਂ ਨੂੰ ਇੱਕ ਵਾਰ ਫਿਰ ਰਾਜ ਦਿੱਤਾ ਗਿਆ। ਦੂਜੀ ਗੱਲ ਖਤ 'ਚ ਲਿਖੀ ਗਈ ਏ ਕਿ ਮੁਲਕੀ ਕਾਨਸਟੀਟਿਊਸ਼ਨ 'ਚ 26ਵੇਂ ਬਦਲਾਅ ਤੋਂ ਬਾਅਦ ਉਹਦੀ ਅਸਲ ਸ਼ਕਲ ਵਿਗਾੜਨ ਬਾਰੇ ਕੋਈ ਕਸਰ ਨਹੀਂ ਛੱਡੀ ਗਈ। ਤੀਜੀ ਗੱਲ 190 ਮਿਲੀਅਨ ਪਾਊਂਡ ਦੇ ਕੇਸ ਬਾਰੇ ਹੈ, ਜਿਹਨੂੰ ਸਿਰਫ਼ ਇਸ ਕਰਕੇ ਲਮਕਾਇਆ ਗਿਆ ਕਿ ਫੈਸਲਾ ਦੇਰ ਨਾਲ ਸੁਣਾਇਆ ਜਾਏ ਤਾਂ ਜੇ ਨਵੇਂ ਕਾਨੂੰਨ ਮੁਤਾਬਕ ਮਰਜ਼ੀ ਦੇ ਜੱਜ ਲਾਏ ਜਾ ਸਕਣ ਜੋ ਇਹਨਾਂ ਕੇਸਾਂ ਨੂੰ ਸੁਣਨ। ਚੌਥੀ ਗੱਲ 'ਚ ਇਮਰਾਨ ਖਾਨ ਦਾ ਆਖਣਾ ਹੈ ਕਿ ਪੀਕਾ ਐਕਟ ਇੱਕ ਕਾਲਾ ਕਾਨੂੰਨ ਹੈ ਜਿਹਦੇ ਤਹਿਤ ਗੱਲ ਕਰਨ ਦੀ ਆਜ਼ਾਦੀ ਖੋਈ ਗਈ ਏ। ਅਗਲੀ ਗੱਲ ਉਹਨਾਂ ਨੇ ਆਖਿਆ ਕਿ ਫੌਜ ਕੋਈ ਵੀ ਜੰਗ ਆਵਾਮ ਦੀ ਵਕਾਲਤ ਤੇ ਹਮਾਇਤ ਤੋਂ ਬਗੈਰ ਨਹੀਂ ਜਿੱਤ ਸਕਦੀ। ਇਸ ਵੇਲੇ ਫੌਜ ਤੇ ਲੋਕਾਂ ਵਿਚਕਾਰ ਦੂਰੀ ਵੱਧ ਗਈ ਏ। ਇਸ ਖਤ ਦੀ ਆਖਰੀ ਗੱਲ 'ਚ ਇਮਰਾਨ ਖਾਨ ਦਾ ਆਖਣਾ ਹੈ ਕਿ ਮੇਰੇ ਤੇ ਮੇਰੀ ਘਰ ਵਾਲੀ ਬੁਸ਼ਰਾ ਬੀਬੀ ਦੇ ਨਾਲ ਜੇਲ੍ਹ 'ਚ ਸਲੂਕ ਚੰਗਾ ਨਹੀਂ ਕੀਤਾ ਜਾ ਰਿਹਾ, ਸਾਫ਼ ਪਤਾ ਲੱਗਦਾ ਹੈ ਕਿ ਇਹ ਤੁਹਾਡੇ ਹੁਕਮ ਜਾਂ ਤੁਹਾਡੇ ਇਸ਼ਾਰੇ ਤੇ ਹੋ ਰਿਹਾ ਆ। ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਪ੍ਰਧਾਨ ਇਮਰਾਨ ਖਾਨ ਵੱਲੋਂ ਜੇਲ੍ਹ 'ਚੋਂ ਇਹ ਖਤ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਹਜੇ ਪਿਛਲੇ ਦਿਨਾਂ ਹੀ ਉਹਨਾਂ ਦੀ ਸਿਆਸੀ ਪਾਰਟੀ ਨੇ ਹੁਕਮਰਾਨ ਧੜੇ ਦੇ ਨਾਲ ਗੱਲਬਾਤ ਮੁਕਾਉਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਤੋਂ ਇਨਫਰਮੇਸ਼ਨ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਅਤਾ ਤਾਰੜ ਨੇ ਲਾਹੌਰ 'ਚ ਐਸੋਸੀਏਟਡ ਪ੍ਰੈਸ ਤੇ ਸਰਕਾਰੀ ਮੁਲਾਜ਼ਮਾਂ ਦੇ ਇਕੱਠ 'ਚ ਸਾਂਝ ਪਾਉਂਦਿਆਂ ਹੋਇਆਂ ਆਖਿਆ ਕਿ ਡਿਜੀਟਲ ਮੀਡੀਆ ਬਾਰੇ ਪੱਤਰਕਾਰਾਂ ਤੇ ਉਹਨਾਂ ਦੀਆਂ ਤਨਜ਼ੀਮਾਂ ਵੱਲੋਂ ਜੋ ਇਤਜਾਜ ਕੀਤਾ ਜਾ ਰਿਹਾ ਆ, ਪੀਕਾ ਐਕਟ ਦੇ ਉੱਤੇ ਇਹਦਾ ਕੋਈ ਤੁੱਕ ਨਹੀਂ ਬਣਦਾ, ਇਹ ਸੁਧਾਰ ਲਈਏ।
ਕਿ ਇਤਜਾਜ ਕਿਸ ਬਾਤ ਕਾ ਹੈ? ਪੀਕਾ ਲਾਅ ਕੇ ਅੰਦਰ ਜਿਤਨੀ ਵੀ ਸ਼ਿਕੇ ਹੈ, ਫੇਕ ਨਿਊਜ਼ ਪੇ ਇਤਰਾਜ਼ ਹੈ ਯਾ ਇਸ ਚੀਜ਼ ਪੇ ਇਤਰਾਜ਼ ਹੈ ਕਿ ਡਿਜੀਟਲ ਮੀਡੀਆ ਕੋ ਜਿਸ ਪੇ ਕੋਈ ਚੈੱਕ ਨਹੀਂ ਹੈ, ਆਪ ਕਿਸੀ ਕੋ ਵਾਜਿਬੁਲ ਕਤਲ ਕਰਾਰ ਦੇ, ਆਪ ਕਿਸੀ ਕੇ ਬਾਰੇ ਮੇ ਕੋਈ ਵੀ ਇਲਜ਼ਾਮ ਲਗਾ ਦੇ, ਲੋਗੋਂ ਕੋ ਬਲੈਕਮੇਲ ਕੀਆ ਜਾਤਾ ਹੈ, ਹਮਾਰੀ ਬੱਚੀਆਂ ਸਾਈਕੋਲੋਜੀਕਲ ਪ੍ਰੋਬਲਮਸ ਕਾ ਸ਼ਿਕਾਰ ਹੋਤੀ ਹੈਂ, ਸੁਸਾਈਡਲ ਟੈਂਡੈਂਸੀਜ਼ ਬੜ ਗਈ ਹੈ ਮੁਆਸ਼ਰੇ ਕੇ ਅੰਦਰ, ਖੁਦਕੁਸ਼ੀ ਪਰ ਮਜਬੂਰ ਹੋਤੀ ਹੈ, ਕੋਈ ਪਰਸਾਨੇ ਹਾਲ ਨਹੀਂ ਹੈ, ਯਾਨੀ ਆਪਕੇ ਇਲੈਕਟ੍ਰੋਨਿਕ ਮੀਡੀਆ ਕੇ ਲਾਜ਼ ਮੌਜੂਦ ਹੈ, ਪੈਮਰਾ ਮੌਜੂਦ ਹੈ, ਅਖਬਾਰਾਤ ਆਪਣੇ ਆਪ ਕੋ PID ਮੇ ਵੀ ਰਜਿਸਟਰ ਕਰਤੀ ਹੈ, ਉਨਕੀ ਆਪਣੀ ਕਾਉਂਸਲ ਵੀ ਮੌਜੂਦ ਹੋਤੀ ਹੈ, ਔਰ ਵੋ ਐਡੀਟੋਰੀਅਲ ਕੰਟਰੋਲ ਹੋਤਾ ਹੈ, ਕੰਟੈਂਟ ਕੇ ਹਵਾਲੇ ਸੇ ਪੂਰਾ ਐਡੀਟੋਰੀਅਲ ਬੋਰਡ ਹੋਤਾ ਹੈ ਇਦਾਰੋਂ ਕੇ ਅੰਦਰ। ਡਿਜੀਟਲ ਮੀਡੀਆ ਕੇ ਉਪਰ ਨਾ ਐਡੀਟੋਰੀਅਲ ਕੰਟਰੋਲ ਹੈ, ਨਾ ਕੰਟੈਂਟ ਕਾ ਕੋਈ ਮਾਮਲਾ ਹੈ, ਜਿਸ ਕਾ ਜੋ ਦਿਲ ਕਰੇ, ਔਰ ਵੋ ਲੋਕ ਜੋ ਸਹਾਫਤ ਕੀ ਆੜ ਮੇ ਸਹਾਫਤ ਕੋ ਬਦਨਾਮ ਕਰ ਰਹੇ ਹੈ, ਕਭੀ ਫੀਲਡ ਰਿਪੋਰਟਿੰਗ ਏਕ ਦਿਨ ਨਹੀਂ ਕੀ, ਆਜ਼ਾਦੀ ਇਜ਼ਹਾਰੇ ਰਾਏ ਕੇ ਤਹਫ਼ੁਜ਼ ਕੇ ਲੀਏ ਯੇ ਲਾਅ ਲਾਇਆ ਗਿਆ ਹੈ।
ਇਸ ਫੈਡਰਲ ਮਿਨਿਸਟਰ ਫਾਰ ਇਨਫਾਰਮੇਸ਼ਨ ਐਂਡ ਬ੍ਰਾਡਕਾਸਟਿੰਗ ਅਤਾ ਤਾਰੜ। ਇਸਲਾਮਾਬਾਦ ਹਾਈ ਕੋਰਟ ਦੇ 3 ਸੀਨੀਅਰ ਜੱਜਾਂ ਵੱਲੋਂ ਪਿਛਲੇ ਹਫ਼ਤੇ ਚੀਫ਼ ਜਸਟਿਸ ਆਫ਼ ਪਾਕਿਸਤਾਨ ਸਮੇਤ ਪ੍ਰਾਈਮ ਮਿਨਿਸਟਰ ਆਫ਼ ਪਾਕਿਸਤਾਨ ਸ਼ਹਿਬਾਜ਼ ਸ਼ਰੀਫ਼, ਪ੍ਰੈਜ਼ੀਡੈਂਟ ਆਫ਼ ਪਾਕਿਸਤਾਨ ਅਸਫ਼ ਅਲੀ ਜ਼ਰਦਾਰੀ ਤੇ ਸਾਰੇ ਸੂਬਿਆਂ ਦੀਆਂ ਹਾਈ ਕੋਰਟਸ ਦੇ ਜੱਜਾਂ ਨੂੰ ਇੱਕ ਖਤ ਲਿਖਿਆ ਗਿਆ ਸੀਗਾ। ਇਸ ਖਤ ਰਾਹੀਂ ਇਹਨਾਂ 3 ਸੀਨੀਅਰ ਜੱਜਾਂ ਨੇ ਇਤਰਾਜ਼ ਕੀਤਾ ਸੀਗਾ ਕਿ ਉਹਨਾਂ ਦੀ ਥਾਂ ਸੂਬੇ ਦੀ ਕਿਸੇ ਹਾਈ ਕੋਰਟ ਤੋਂ ਜੱਜ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਟ੍ਰਾਂਸਫਰ ਕਰਨਾ ਤੇ ਫਿਰ ਇਸਲਾਮਾਬਾਦ ਹਾਈ ਕੋਰਟ ਦਾ ਚੀਫ਼ ਜਸਟਿਸ ਲਾਉਣਾ ਇਹ ਬਿਲਕੁਲ ਨਾ ਇਨਸਾਫ਼ੀ ਏ। ਪਰ ਫੈਡਰਲ ਸਰਕਾਰ ਨੇ ਕਾਨਸਟੀਟਿਊਸ਼ਨ ਦੇ ਵਿੱਚ ਕੀਤੇ ਗਏ 26ਵੇਂ ਬਦਲਾਅ ਤੋਂ ਬਾਅਦ ਲੈ ਕੇ ਇਖਤਿਆਰ ਵਰਤਦਿਆਂ ਹੋਇਆਂ ਹੁਣ ਸਿੰਧ ਹਾਈ ਕੋਰਟ, ਬਲੋਚਿਸਤਾਨ ਹਾਈ ਕੋਰਟ ਤੇ ਲਾਹੌਰ ਹਾਈ ਕੋਰਟ ਤੋਂ ਇੱਕ ਇੱਕ ਜੱਜ ਦਾ ਇਸਲਾਮਾਬਾਦ ਹਾਈ ਕੋਰਟ 'ਚ ਤਬਾਦਲਾ ਕਰਤਾ ਆ। ਜਦਕਿ ਚੀਫ ਜਸਟਿਸ ਤੋਂ ਪਾਕਿਸਤਾਨ ਦਾ ਇਸ ਮਾਮਲੇ 'ਤੇ ਬਿਆਨ ਸਾਹਮਣੇ ਆਇਆ ਕਿ ਇਸਲਾਮਾਬਾਦ ਹਾਈ ਕੋਰਟ ਫੈਡਰਲ ਹਾਈ ਕੋਰਟ ਹੈ ਅਤੇ ਇਹਦੇ 'ਤੇ ਸਭ ਸੂਬਿਆਂ ਦਾ ਸਾਂਝਾ ਹੱਕ ਹੈ। ਜਦਕਿ ਇਹਨਾਂ ਤਿੰਨ ਜੱਜਾਂ ਦੀ ਟਰਾਂਸਫਰ ਤੋਂ ਬਾਅਦ ਮੁਲਕ ਭਰ ਦੀਆਂ ਵਕੀਲ ਤਨਜ਼ੀਮਾਂ ਵੱਲੋਂ ਇਹਤਜਾਜ ਸ਼ੁਰੂ ਹੋ ਗਿਆ ਹੈ। ਯਾਦ ਰਵੇ ਕਿ ਪਾਕਿਸਤਾਨ ਦੇ ਕਾਨਸਟੀਟਿਊਸ਼ਨ ਦੇ ਵਿੱਚ 26ਵੇਂ ਬਦਲਾਅ ਤੋਂ ਬਾਅਦ ਹੁਣ ਮੁਲਕ ਭਰ ਦੀਆਂ ਹਾਈ ਕੋਰਟ 'ਤੇ ਕਿਸੇ ਵੀ ਜੱਜ ਨੂੰ ਕਿਸੇ ਵੀ ਦੂਸਰੀ ਹਾਈ ਕੋਰਟ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਸਪੀਕਰ ਨੈਸ਼ਨਲ ਅਸੈਂਬਲੀ ਨੇ ਅਚਾਨਕ ਪਾਰਲੀਮੈਂਟ ਦੇ ਮੈਂਬਰਾਂ ਦੀਆਂ ਤਨਖਾਹਾਂ 'ਚ ਵਾਧਾ ਕਰਤਾ ਆ। $131 ਅਰਬ ਦੇ ਕਰਜ਼ਈ ਮੁਲਕ ਦੇ ਲੋਕ ਜੋ ਬੇਰੁਜ਼ਗਾਰੀ ਅਤੇ ਜ਼ਿੰਦਗੀ ਦੀਆਂ ਸਹੂਲਤਾਂ ਨਾ ਹੋਣ ਕਾਰਨ ਔਖੇ ਹੋਏ ਬੈਠੇ ਨੇ, ਉੱਥੇ ਇਹ ਤਨਖਾਹਾਂ ਇਹ ਆ ਕੇ ਵਧਾਈਆਂ ਗਈਆਂ ਨੇ ਕਿ ਇੱਕ ਫੈਡਰਲ ਸੈਕਟਰੀ ਮਰਤਬੇ ਦੇ ਅਫਸਰ ਦੀ ਜਿੰਨੀ ਤਨਖਾਹ ਹੈ ਓਨੀ ਹੀ ਇੱਕ ਮੈਂਬਰ ਪਾਰਲੀਮੈਂਟ ਦੀ ਹੋਏਗੀ। ਜਦਕਿ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਸਪੀਕਰ ਨੈਸ਼ਨਲ ਅਸੈਂਬਲੀ ਤੋਂ ਮੰਗ ਕੀਤੀ ਗਈ ਸੀਗੀ ਕਿ ਪੰਜਾਬ ਅਸੈਂਬਲੀ ਨੇ ਆਪਣੇ ਮੈਂਬਰਾਂ ਦੀ ਤਨਖਾਹ ਵਧਾਈਏ, ਇਸ ਕਰਕੇ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਵੀ ਮਹੀਨਾਵਾਰ ਤਨਖਾਹ 10.5 ਲੱਖ ਰੁਪਈਆ ਕੀਤੀ ਜਾਏ। ਪਰ ਸਪੀਕਰ ਨੈਸ਼ਨਲ ਅਸੈਂਬਲੀ ਅਯਾਜ਼ ਸਾਦਿਕ ਨੇ ਇਸ ਮੰਗ ਨੂੰ ਰੱਦ ਕਰਕੇ ਤਨਖਾਹ 5.5 ਲੱਖ ਰੁਪਈਆ ਮਹੀਨਾ ਕਰਤੀ ਏ। ਲੱਖਾਂ ਦੀ ਤਨਖਾਹ ਬਣਨ ਤੋਂ ਬਾਅਦ ਵੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਸ਼ਰਮਿੰਦਾ ਹੋਣ ਦੀ ਥਾਂ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਨੈਸ਼ਨਲ ਅਸੈਂਬਲੀ ਦੀ ਤਨਖਾਹ ਪੰਜਾਬ ਅਸੈਂਬਲੀ ਤੋਂ ਥੋੜ੍ਹੀ ਲੱਗਦੀ ਏ। ਯਾਦ ਰਵੇ ਕਿ ਹੁਕਮਰਾਨ ਜਮਾਤ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਵਧਾਉਣ, ਮੈਡੀਕਲ ਅਲਾਊਂਸ ਮੁਕਾਉਣ ਤੇ ਪੈਨਸ਼ਨ ਦੇ ਵਿੱਚ ਕਟੌਤੀਆਂ ਕਰਨ ਦਾ ਕਾਰਨ ਖਜ਼ਾਨੇ 'ਚ ਪੈਸੇ ਨਾ ਹੋਣਾ ਦੱਸਿਆ ਜਾ ਰਿਹਾ ਏ। ਪਰ ਇੱਧਰ ਮੈਂਬਰਾਂ ਦੀਆਂ ਤਨਖਾਹਾਂ 'ਚ ਲੱਖਾਂ ਦੀ ਸ਼ਕਲ 'ਚ ਵਾਧਾ ਕੀਤਾ ਗਿਆ ਏ। ਤੇ ਅਖੀਰ ਦੇ ਦੱਸਦੇ ਜਾਈਏ ਕਿ ਦੂਜੇ ਦੇਸ਼ਾਂ ਨੂੰ ਸਫ਼ਰ ਕਰਦੇ ਪਾਕਿਸਤਾਨ ਤੋਂ ਜਾਣ ਵਾਲੇ ਮੁਸਾਫਰਾਂ ਦੇ ਸਮਾਨ 'ਚੋਂ ਡਰੱਗਸ ਦਾ ਨਿਕਲ ਆਉਣਾ ਪਿਛਲੇ ਕੁਝ ਸਾਲਾਂ ਤੋਂ ਵੱਧ ਚੁੱਕਿਆ ਹੈ। ਫੜੇ ਜਾਣ ਤੋਂ ਬਾਅਦ ਕਈ ਮੁਸਾਫਰ ਅਨਕਾਰੀ ਤੇ ਕਈਆਂ ਦਾ ਆਖਣਾ ਹੈ ਕਿ ਇਹ ਬੈਗ ਜਾਂ ਇਹ ਸਮਾਨ ਉਹਨਾਂ ਦਾ ਨਹੀਂ। ਇਹਨਾਂ ਸਾਰੇ ਮਾਮਲਿਆਂ ਦਾ ਹਿੱਸਾ ਨਿਕਲਿਆ ਹੈ ਏਅਰਪੋਰਟ ਤੇ ਕੰਮ ਕਰਦਾ ਇੱਕ ਕੰਪਨੀ ਦਾ ਅਮਲਾ। ਕੰਪਨੀ ਦਾ ਨਾਂ ਜੈਰੀ ਦਨਾਤਾ ਹੈ, ਜਿਹਦਾ ਅਮਲਾ ਮੁਸਾਫਰਾਂ ਦੇ ਸਮਾਨ 'ਚ ਡਰੱਗਸ ਪਾ ਦਿੰਦੇ ਸਨ ਤੇ ਅਗਲੇ ਮੁਲਕ ਪਹੁੰਚਣ ਤੇ ਇਹ ਬੈਗ ਆਪਣੇ ਤਰੀਕੇ ਨਾਲ ਉੱਥੋਂ ਖਸਕਾ ਲੈਂਦੇ ਸਨ ਜਾਂ ਲੈ ਲੈਂਦੇ ਸਨ। ਮੁਸਾਫਰਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਹੁੰਦਾ। ਪਿਛਲੇ ਹਫ਼ਤੇ ਸਾਊਦੀ ਅਰਬ ਉਮਰਾ ਕਰਨਗੇ 4 ਲੋਕਾਂ ਦੇ ਇੱਕ ਪਰਿਵਾਰ ਦੇ ਨਾਲ ਵੀ ਇਹੋ ਜਿਹਾ ਕੁਝ ਵਾਪਰਿਆ। ਸਾਊਦੀ ਅਰਬ 'ਚ ਇਹਨਾਂ 4 ਲੋਕਾਂ ਦੇ ਬੈਗ ਦੇ ਵਿੱਚੋਂ ਡਰੱਗਸ ਨਿਕਲਣ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਜ਼ਾਏ ਮੌਤ ਸੁਣਾ ਦਿੱਤੀ ਗਈ। ਫਿਰ ਪਾਕਿਸਤਾਨ ਤੋਂ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਨੇ ਮਾਮਲੇ ਦੀ ਆਲਾ ਜਾਂਚ ਤੋਂ ਬਾਅਦ ਸਾਊਦੀ ਜ਼ਿੰਮੇਦਾਰਾਂ ਨੂੰ ਸਬੂਤ ਦਿੱਤੇ ਤੇ ਉਹ ਲੋਕ ਮੌਤ ਦੇ ਮੂੰਹ ਚੋਂ ਬਚੇ। ਤਾਜ਼ਾ ਮਾਮਲਾ ਇੱਕ UK ਨੈਸ਼ਨਲ ਦੇ ਨਾਲ ਪੇਸ਼ ਆਇਆ, ਜਿਹਦੇ ਤੋਂ ਬਾਅਦ ਜੈਰੀ ਦਨਾਤਾ ਦੇ ਅਮਲੇ ਦੇ 15 ਲੋਕ ਗ੍ਰਿਫਤਾਰ ਕਰ ਲਏ ਗਏ ਨੇ ਤੇ ਪੁੱਛ ਪੜਤੀਤ ਚੱਲ ਰਹੀ ਏ। ਖਿਆਲ ਕੀਤਾ ਜਾ ਰਿਹਾ ਹੈ ਕਿ ਅਮਲੇ ਦੇ ਇਹ ਲੋਕ ਇੰਟਰਨੈਸ਼ਨਲ ਡਰੱਗਸ ਮਾਫੀਆ ਦਾ ਹਿੱਸਾ ਨੇ। ਲਓ ਜੀ, ਇਹਦੇ ਨਾਲ ਹੀ ਲੈਂਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।